ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਕਿਸ਼ੋਰ ਕੌਤਕ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਸ ਭਾਗ ਵਿੱਚ ਸਤਿਗੁਰੂ ਜੀ ਨੂੰ ਜਦੋਂ ਗੁਰਗੱਦੀ ਪ੍ਰਾਪਤ ਹੋਈ ਉਸ ਹਾਲ ਦਾ ਵਰਣਨ ਹੈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹੀਦੀ ਨੂੰ 4 ਮਹੀਨੇ ਹੋਏ ਸਨ। ਔਰੰਗਜ਼ੇਬ ਸਮਝਦਾ ਸੀ ਕਿ ਇਹ ਡਰ ਗਏ ਹੋਣਗੇ, ਭੈਅ ਵਿੱਚ ਹੋਣਗੇ, ਪਰ 4 ਮਹੀਨੇ ਬਾਅਦ ਦਾ ਕੀ ਹਾਲ ਸੀ, ਕਿਹੋ ਜਿਹਾ ਰੰਗ ਸੀ ਅਨੰਦਪੁਰ ਸਾਹਿਬ ਵਿਖੇ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਹਿੰਦੁਸਤਾਨ ਸਦੀਆਂ ਦੀ ਮਾਰ ਖਾਣ ਦਾ ਆਪਣੀ ਸੁਰਤ ਵੀ ਗੁਆ ਬੈਠਾ ਸੀ। ਪਛਮੋਤਰੋਂ ਜੋ ਜਰਵਾਣਾ ਆਇਆ ਜ਼ੁਲਮ ਅਤੇ ਸਖਤੀਆਂ ਕਰਕੇ ਮਾਲਕ ਬਣ ਬੈਠਾ। ਸਮਾਂ ਪਾ ਕੇ ਉਹ ਨਿਤਾਣਾ ਹੋ ਗਿਆ, ਹੋਰ ਵਿਦੇਸ਼ੀ ਆਇਆ, ਉਹ ਮਾਲਕ ਬਣ ਬੈਠਾ। ਦੇਸ਼ ਵਾਸੀਆਂ ਨੂੰ ਜਿਨ੍ਹਾਂ ਦੇ ਘਰ ਬਾਰ ਭੂਈ ਮਾਲ ਮਿਲਕ ਇੱਥੇ, ਜਿਨ੍ਹਾਂ ਦੇ ਖੂਨ ਇੱਥੋਂ ਦੀ ਮਿੱਟੀ ਦੇ ਬਣੇ, ਜਿਨ੍ਹਾਂ ਦੇ ਬਜ਼ੁਰਗ ਦੀਆਂ ਯਾਦਗਾਰਾਂ ਇਸ ਮੰਡਲ ਵਿੱਚ ਗੂੰਜ ਰਹੀਆਂ, ਜਿਨ੍ਹਾਂ ਦੇ ਧਰਮ ਮੰਦਰ, ਪਿਆਰ ਮੰਦਰ, ਪਵਿੱਤਰ ਥਾਨ ਇੱਥੇ, ਜਿਨ੍ਹਾਂ ਦੇ ਦਿਮਾਗ ਨੇ ਇਹ ਥਾਂ ਧਰਤੀ ਵਿੱਚੋਂ ਉੱਚਾ ਉੱਚਾ ਭਾਰਤ ਵਰਸ਼ ਮੰਨ ਰੱਖਿਆ ਸੀ, ਜਿਨ੍ਹਾਂ ਨੇ ਫਿਲਸਫੇ ਦੇ ਭੇਦ ਖੋਲ ਲਏ ਸਨ, ਉਹਨਾਂ ਨੂੰ ਐਂ ਆ ਕੇ ਵਹਿਸ਼ੀ ਤਾਕਤ ਨਾਲ ਕੁੱਟਿਆ ਕਿ ਜਿਵੇਂ ਰੂਹ ਪੰਜੀਂਦੀ ਹੈ। ਦੇਸ਼ਵਾਸੀ ਨਿਤ ਮਾਰਾਂ ਖਾਂਦੇ, ਦੁਬੇਲ ਹੁੰਦੇ ਐਂ ਫੁੱਟੇ ਸਨ ਕਿ ਜੋ ਜਰਵਾਣਾ ਆਇਆ ਉਸਦੇ ਗੋਲੇ ਬਣ ਗਏ, ਉਸਦਾ ਵੇਸ ਤਾਰ ਲਿਆ, ਉਸਦੀ ਰਹਿਤੇ ਬਹਿਤੇ ਹੋ ਗਏ। ਜੇ ਉਹ ਹਲਾਲ ਖਾਂਦਾ ਹੈ ਤਾਂ ਇਹਨਾਂ ਝਟਕਾ ਛੱਡ ਦਿੱਤਾ, ਜੇ ਉਹ ਵੀਰ ਸ਼ੁਕਰ ਨੂੰ ਮਨਾਉਂਦਾ ਹੈ ਤਾਂ ਇਹ ਵੀ ਵੀਰ ਸ਼ੁਕਰ ਨੂੰ ਸ਼ਰੀਣੀਆਂ ਵਣ ਤੁਰੇ, ਜੇ ਉਹ ਰੋਜ਼ੇ ਰੱਖ ਕੇ ਸਿਹਰਗੀ ਖਾਂਦਾ ਹੈ ਤਾਂ ਇਹ ਵੀ ਆਪਣੇ ਵਰਤਾਂ ਦੀਆਂ ਸਿਹਰਗੀਆਂ ਖਾਣ ਲੱਗੇ। ਜਦ ਪੁਰਾਣਾ ਜ਼ਾਲਮ ਮਰਿਆ ਨਵਾਂ ਆਇਆ ਤਾਂ ਮੋਹਰਾਂ ਦੇ ਥਾਲ ਲੈ ਮਿਲੇ, ਚਰਨ ਫੜ ਲਏ ਅਤੇ ਚਾਕਰੀ ਮੰਗੀ। ਦੇਸ਼ ਕੀ ਹੈ, ਦੇਸ਼ ਦਾ ਕੀ ਕਰਨਾ ਹੈ, ਅਣਖ ਆਨ ਇੱਜ਼ਤ ਦੀ ਮੌਤ ਕੋਈ ਸ਼ੈ ਹੈ, ਕੋਈ ਨਹੀਂ ਸੀ ਵਿਚਾਰਦਾ। ਸਭ ਭਾਵ ਮੁੱਕ ਚੁੱਕੇ ਸਨ, ਰਾਜੇ ਰਾਣੇ ਗਰਦਨ ਫਿਰਾਜ਼, ਰਾਜਪੂਤ ਅਤੇ ਭੂਪੋ ਧੀਆਂ ਦੇ ਡੋਲੇ ਲੈ ਮਿਲੇ। ਗੈਰਤ ਗਰਦ ਵਿੱਚ ਮਿਟ ਚੁੱਕੀ ਸੀ। ਹਿੰਦੀ ਜਾਂ ਹਿੰਦੂ ਜਿਨ੍ਹਾਂ ਦਾ ਇਹ ਦੇਸ਼ ਸਦੀਆਂ ਤੋਂ ਵਤਨ ਸੀ, ਇੱਕ ਮੁਰਦਿਆਂ ਦੀ ਗਿਣਤੀ ਦਾ ਢੇਰ, ਬਨ ਵਿੱਚੋਂ ਕੱਟੇ ਪਏ ਮੋਹੜਿਆਂ ਵਾਂਗੂ ਪਿਆ ਸੀ। ਕਈ ਢੇਰ ਲੱਗੇ ਲੱਕੜੀ, ਨਾ ਤੁਲ ਸਕਦੇ ਤਕੜੀ, ਜਿਉਂ ਸਹਿਲ ਪਏ ਮੁਰਦੇ, ਜਿੰਦ ਨਿੱਘ ਨਾ ਹੀ ਰਾਈ। ਹਾਂ ਸਤਿਗੁਰ ਬਿਜਲੀ ਆ ਕੇ ਕੜਕ ਪਈ, ਆ ਕੜਕ ਪਈ ਬਿਜਲੀ, ਛੋ ਲੱਗ ਗਈ ਰੰਗਲੀ, ਭਾ ਚਮਕ ਪਈ ਨੂਰੀ, ਬਲਜਿੰਦ ਉੱਠੀ ਸਵਾਈ। ਹਾਂ ਸਤਿਗੁਰ ਜੋਤੀ ਇਸ ਆਰਿਆ ਵਰਤ ਇਸ ਭਾਰਤ ਵਰਸ਼ ਵਿੱਚ ਆ ਚਮਕੀ, ਜਿਸ ਨੇ ਮੁਰਦਿਆਂ ਅਤੇ ਸੜਿਆਂਦ ਵਿੱਚ ਅੱਗ ਦਾ ਭਬਾਕਾ ਲਾ ਦਿੱਤਾ। ਦਿਲਾਂ ਉੱਤੇ ਹਨੇਰਾ ਛਾ ਰਿਹਾ ਸੀ, ਕੋਈ ਰਾਹ ਨਹੀਂ ਸੀ, ਦੁੱਖ ਵੀ ਗੁਲਾਮੀ ਦਾ ਸੀ, ਹਾਵੀ ਗੁਲਾਮੀ ਦੇ ਭਰਦੇ ਸਨ, ਦੁੱਖਾਂ ਨੂੰ ਦੁੱਖ ਤਾਂ ਸਮਝਦੇ ਸਨ ਪਰ ਇਹ ਅਹਿਸਾਸ ਪ੍ਰਤੀਤੀ ਕਿ ਇਹ ਦੁੱਖ ਪੀੜਾ ਗੁਲਾਮੀ ਦੀ ਹੈ, ਖੁੱਲ੍ਹਦੇ ਖੁਆ ਬਹਿਣ ਦੀ ਹੈ, ਹਾਂ ਇਹ ਪ੍ਰਤੀਤੀ ਮਰ ਚੁੱਕੀ ਸੀ। ਦਿਲਾਂ 'ਤੇ ਛਾ ਰਿਹਾ ਸੀ ਅੰਧਕਾਰ, ਅੰਧਕਾਰ ਅਵਿਦਿਆ ਦਾ, ਅੰਧਕਾਰ ਗੁਲਾਮੀ ਦਾ, ਅੰਧਕਾਰ ਦੁੱਖਾਂ ਦਾ, ਅੰਧਕਾਰ ਖੁਦਗਰਜ਼ੀ ਦਾ, ਅੰਧਕਾਰ ਪਿੰਜਰੇ ਪਏ ਬਟੇਰਿਆਂ ਦਾ, ਹਾਂ ਖੁੱਲ੍ਹ ਨੂੰ ਭੁੱਲ ਕੇ ਪਿੰਜਰੇ ਵਿੱਚ ਪੈ ਕੇ ਵੀ ਖਾਨਾ ਜੰਗੀ ਦਾ ਅੰਧਕਾਰ, ਹਾਂ ਰਾਤ ਦਾ ਹਨੇਰਾ ਏ ਜਿਨ ਘੇਰ ਲਈ ਧਰਤੀ, ਪੈ ਰਹੀ ਉਦਾਸੀ ਏ, ਛਾ ਰਹੀ ਏ ਉਦਰਾਈ। ਹੁਣ ਗੁਰੂ ਜੋਤ ਵੱਲ ਤੱਕੋ, ਬਣ ਸੂਰਜ ਆਏ ਹੋ, ਛੋ ਚਾਨਣ ਲਿਆਏ ਹੋ, ਇੱਕ ਚਾਨਣ ਧੱਕਾ ਹੋ, ਆ ਨੂਰ ਚਮਕ ਲਾਈ, ਹਾਂ ਮੌਤ ਮਰਾਈ ਜੇ ਜਿਨ ਨੂਰ ਵਸਾਇਆ ਜੇ, ਇੱਕ ਪਲਕ ਨਾ ਲੱਗੀ ਏ ਇਹੋ ਬਿਰਧ ਸਾਈ। ਹਾਂ ਗੁਰੂ ਤੇਗ ਬਹਾਦਰ ਜੀ ਦਾ ਸਾਕਾ ਮੁਰਦੇ ਖਿਰਮਨਾ ਵਿੱਚੋਂ ਬਿਜਲੀ ਦਾ ਕੜਾਕੜਾ ਆ ਪਿਆ, ਦਿਲ ਝੰਜੂੜੇ ਗਏ, ਇੱਕ ਚਾਨਣ ਮੁਨਾਰਾ ਨੀਲੇ ਸਮੁੰਦਰਾਂ ਵਿੱਚ ਖੜਾ ਹੋ ਕੇ ਕਾਲੇ ਹੋਏ ਅਸਮਾਨਾਂ ਵਿੱਚ ਚਮਕ ਪਿਆ। ਜਾਨ ਸਰੀਰ ਇੱਕ ਖੇਡਣ ਵਾਸਤੇ ਸ਼ੈ ਹੈ, ਜੋ ਅਸਥੂਲ ਤੋਂ, ਧਰਮ ਤੋਂ, ਸੱਚ ਤੋਂ ਕੁਰਬਾਨ ਕਰੀਦੀ ਹੈ, ਆਨ ਬਾਨ ਸ਼ਾਨ ਅਸੂਲ ਕਾਇਮ ਰੱਖੀਦਾ ਹੈ। ਜਿੰਨਾ ਪਵਿੱਤਰ ਸਰੀਰ, ਜਿੰਨਾ ਵਧੀਕ ਪਵਿੱਤਰ ਮਨ, ਉਨਾ ਹੀ ਕੁਰਬਾਨੀ ਦਾ ਡੂੰਘਾ ਅਸਰ। ਹਾਂ, ਸਾਰੇ ਦੇਸ਼ ਵਿੱਚ ਜਾਗਰਤ ਦਾ ਨੂਰ ਲਾ ਕੇ ਸਿੱਖੀ ਮੰਡਲ ਵਿੱਚ ਅਲਾਂਬਾ ਨੂਰ ਦਾ ਅਲਾਂਬਾ, ਅੱਗੇ ਬਲ ਰਹੇ ਅਲਾਂਬੇ ਨੂੰ ਦਹਿ ਚੰਦ ਲਾਉਣ ਦਾ ਅਲਾਂਬਾ ਬਾਲ ਗਏ। ਆਪ ਦਾ ਸੀਸ ਇੱਕ ਸਿੱਖ ਦਿੱਲੀ ਤੋਂ ਲੈ ਕੇ ਅਨੰਦਪੁਰ ਅਪਣਾਉਂਦਾ ਹੈ। ਦਿੱਲੀ ਰਾਜਧਾਨੀ ਹੈ। ਔਰੰਗੇ ਵਰਗਾ ਜ਼ਬਰਦਸਤ ਪਾਤਸ਼ਾਹ ਬੈਠਾ ਹੈ। ਉਸਦੇ ਤਪ ਅਤੇ ਜ਼ੁਲਮ ਤੋਂ ਪੱਥਰ ਵੀ ਕੰਬ ਰਹੇ ਹਨ। ਰਾਜੇ ਰਾਣੇ ਭੇਡਾਂ ਵਾਂਗੂ ਸਿਰ ਸੱਟੀ ਪਏ ਹਨ। ਉਸਦੇ ਭੈ ਤੋਂ ਅਪੈ ਹੋ ਕੇ ਸਰੇ ਬਾਜ਼ਾਰ ਦਿੱਲੀ ਦੇ ਚਾਂਦਨੀ ਚੌਕ ਵਿੱਚੋਂ ਸੀਸ ਚਾਹ ਕੇ ਇੱਕ ਸਿੱਖ ਅਨੰਦਪੁਰ ਅਪਣਾਉਣ ਦਾ ਹੀਆ ਕਰਦਾ ਹੈ। ਇਹ ਸੀ ਜਾਨ ਜੋ ਗੁਰ ਜੋਤੀ ਭਰ ਰਹੀ ਸੀ। ਇਹ ਸੀ ਆਪੇ ਉੱਤੇ ਖੇਡ ਜਾਣ ਦਾ ਮਾਦਾ ਜੋ ਦਿਲਾਂ ਵਿੱਚ ਭਰਿਆ ਜਾ ਰਿਹਾ ਸੀ। ਜੋ ਮਰ ਮਿੱਟੀ ਪਰਜਾ ਵਿੱਚੋਂ ਦਿਲੀਓਂ ਸੀਸ ਲੈ ਟੁਰਦਾ ਹੈ ਔਰ ਸਾਰਾ ਰਾਤ ਟੁਰ ਕੇ ਅਨੰਦਪੁਰ ਅਪੜਦਾ ਹੈ, ਇੱਕ ਸਿੱਖ ਹੈ। ਹੈ ਨਾ ਹੀਆ, ਹੈ ਨਾ ਹਿੰਮਤ, ਹੈ ਨਾ ਪਿਆਰ ਅਤੇ ਆਨ। ਗੈਰਤ ਇਸੇ ਦਾ ਨਾਮ ਹੈ। ਇੱਕ ਆਦਮੀ ਦਾ ਨਿਤਰਨਾ ਨਬਜ਼ ਹੈ ਉਸ ਵੇਲੇ ਦੀ ਦਿਲ ਧਾਬਦੀ, ਜੋ ਖੜੋ ਚੁੱਕੇ ਦਿਲਾਂ ਵਿੱਚ ਗੁਰੂ ਜੋਤੀ ਨੇ ਰੁਮਕਾ ਦਿੱਤੀ ਸੀ। ਹਾਂ, ਇੱਕ ਨਹੀਂ, ਦੂਜਾ ਸਿੱਖ ਫੇਰ ਹੀ ਆ ਕਰਦਾ ਹੈ। ਤੀਆ ਉਸਦੇ ਨਾਲ ਰਲਦਾ ਹੈ। ਉਸੇ ਥਾਂ ਪੈਰਿਆਂ ਦੇ ਵਿੱਚੋਂ ਪਵਿੱਤਰ ਧੜ ਚਾ ਲੈਂਦੇ ਹਨ ਅਤੇ ਆਪਣੇ ਘਰਾਂ ਵਿੱਚ ਰੱਖ ਕਾਰੋਬਾਰ ਨਾਲ ਫੂਕ ਦਿੰਦੇ ਹਨ। ਇਹ ਹੈ ਹੀਆ ਦਲੇਰੀ, ਕੁਰਬਾਨੀ, ਖਤਰੇ ਵਿੱਚ ਪੈਣ ਦੀ ਨਿਰਭੈਤਾ, ਮਰ ਮਿੱਟੀਆਂ ਗੁਲਾਮੀ ਨਾਲ ਦਬੇਲ ਹੋ ਚੁੱਕੀਆਂ ਕੌਮਾਂ ਵਿੱਚ ਜਾਨ ਭਰ ਦੇਣੀ ਬੜਾ ਕਠਿਨ ਹੁਨਰ ਹੈ। ਪਰ ਸੀਸ ਦੇ ਕੇ ਸਤਿਗੁਰ ਜੋਤੀ ਨੇ ਫਿਰ ਦੂਸਰੀ ਵੇਰ ਸੀਸ ਦੇ ਕੇ ਅਭੈਤਾ ਦੀ ਵਿਦਿਆ ਸਿਖਾ ਦਿੱਤੀ ਹੈ। ਮਰਨੇ ਤੋਂ ਅਪੈ ਹੋ ਕੇ ਅੰਦਰਲੇ ਉੱਚੇ ਜੀਵਨ ਵਿੱਚ ਜਿਉ ਕੇ ਸੱਚ ਧਰਮ ਪਰ ਸਦਕੇ ਆਉਣ ਲਈ ਸੰਨਿਆਸ ਧਾਰਨ ਕਰਨਾ ਸਿਖਾ ਦਿੱਤਾ ਹੈ। ਸੀਸ ਸੰਸਕਾਰ ਹੋ ਚੁੱਕਾ ਹੈ ਅਨੰਦਪੁਰ ਵਿੱਚ। ਦਿੱਲੀ ਜਿੱਥੇ ਸਾਕਾ ਵਰਤਿਆ ਉੱਥੇ ਉਸੇ ਚਾਂਦਨੀ ਚੌਕ ਵਿੱਚ ਸੀਸ ਗੰਜ ਨਾਮੇ ਗੁਰਦੁਆਰਾ ਖੜ੍ਹਾ ਹੈ। ਇਹ ਮੰਦਰ ਪਹਿਲਾਂ ਸਰਦਾਰ ਬਘੇਲ ਸਿੰਘ ਨੇ ਬਣਵਾਇਆ, ਸਾਕੇ ਦੇ ਵੇਲੇ ਬੁੱਢੇ ਪੁਰਸ਼ਾਂ ਤੋਂ ਨਿਸ਼ਾਨ ਸਹੀ ਕਰਵਾ ਕੇ। ਮੁਸਲਮਾਨਾਂ ਨੇ ਫਿਰ ਗੁਰਦੁਆਰਾ ਢਾ ਦਿੱਤਾ, ਲਾਗੇ ਮਸੀਦ ਬਣਾਈ, ਪਰ ਫਿਰ ਗਦਰ ਮਗਰੋਂ ਜੀਨ ਦੇ ਰਾਜੇ ਨੇ ਸਰਕਾਰ ਤੋਂ ਥਾਂ ਲੈ ਕੇ ਗੁਰਦੁਆਰਾ ਬਣਾਇਆ। ਇਸ ਸਮੇਂ ਨਵਾਂ ਆਲੀਸ਼ਾਨ ਗੁਰਦੁਆਰਾ ਖਾਲਸੇ ਨੇ ਬਣਾਇਆ ਹੈ। ਰਕਾਬਗੰਜ ਵੀ ਸਰਦਾਰ ਬਘੇਲ ਸਿੰਘ ਨੇ ਬਣਵਾਇਆ ਸੀ। ਸਰੀਰ ਸੰਸਕਾਰ ਹੋਣ ਵਾਲੇ ਥਾਂ ਸਰੀਰ ਦੀ ਵਿਭੂਤੀ ਦੱਬੀ ਹੋਈ, ਉੱਤੇ ਨਿਸ਼ਾਨ ਮਾਤਰ ਥੜਾ ਸੰਸਕਾਰ ਕਰਨ ਵਾਲੇ ਵੀਰਾਂ ਨੇ ਬਣਾ ਛੋੜਿਆ ਸੀ। 1764 ਦੇ ਲਗਭਗ ਜਦ ਗੁਰੂ ਗੋਬਿੰਦ ਸਿੰਘ ਜੀ ਦਿੱਲੀ ਆਏ ਤਾਂ ਮੰਜੀ ਸਾਹਿਬ ਬਣਵਾਈ, ਮਗਰੋਂ 1847 ਵਿੱਚ ਸਰਦਾਰ ਬਘੇਲ ਸਿੰਘ ਨੇ ਗੁਰਦੁਆਰਾ ਬਣਾਇਆ ਜੋ ਹੁਣ ਖੜ੍ਹਾ ਹੈ। ਸੀਸ ਦੇ ਸੰਸਕਾਰ ਦਾ ਗੁਰਦੁਆਰਾ ਆਨੰਦਪੁਰ ਸਾਹਿਬ ਵਿੱਚ ਹੈ। ਸਤਿਗੁਰੂ ਜੀ ਦੇ ਟਿਕਾਣੇ ਸ੍ਰੀ ਗੁਰੂ ਜੀ ਦੇ ਪਿਆਰੇ ਪੁੱਤਰ ਅਤੇ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਏ। ਇਸ ਵੇਲੇ ਆਪ ਕਿਸ਼ੋਰ ਅਵਸਥਾ ਵਿੱਚ ਕਦਮ ਰੱਖ ਰਹੇ ਸਨ, 10ਵਾਂ ਬਰਸ ਸੀ। ਪਰ ਰੂਹ ਪਤਾ ਨਹੀਂ ਕਿਸ ਉੱਚੇ ਘਰਾਂ ਤੋਂ ਆਈ ਹੈ। ਦਾਨੇ ਲੋਕ ਆਖਦੇ ਹਨ, ਹਾਂ ਪੂਰਬ ਪੱਛਮ ਉੱਤਰ ਦੱਖਣ ਸਭ ਪਾਸਿਆਂ ਦੇ ਸਿਆਣੇ ਮੰਨਦੇ ਹਨ ਕਿ ਕਲਾਵਾਨ ਪੁਰਖ ਆਮ ਮਨੁੱਖਾਂ ਤੋਂ ਨਿਰਾਲੇ ਹੁੰਦੇ ਹਨ। ਪਰ ਅਰਸ਼ੀ ਜੋਤ ਤੋਂ ਆਇਆ ਨੂਰ ਕਲਾਵਾਨ ਤੋਂ ਉੱਚਾ ਪ੍ਰਕਾਸ਼ ਹੁੰਦਾ ਹੈ। ਦੇਖੋ ਸਾਹਿਬਜ਼ਾਦੇ ਜੀ ਦੇ 10 ਵਰੇ ਦੀ ਉਮਰਾਂ ਦੇ ਕੌਤਕ ਅਚਰਜ ਹਨ। ਨਿੱਕੇ ਜਿਹੇ ਪਤਲੇ ਲੰਮੇ ਸਰੀਰ ਵਿੱਚ ਨਾ ਸਮਾ ਸਕਣ ਵਾਲਾ ਕੋਈ ਆਤਮ ਪ੍ਰਕਾਸ਼ ਹੈ। ਪਟਨੇ ਦੇ ਹਿੰਦੂ ਮੁਸਲਮਾਨ ਮੰਨ ਚੁੱਕੇ ਹੁਣ ਅਨੰਦਪੁਰ ਦੇ ਮੰਨਦੇ ਹਨ। ਹਾਂ, ਅੱਜ 250 ਵਰਾਂ ਮਗਰੋਂ ਉਹਨਾਂ ਦੇ ਜੀਵਨ ਪੜ੍ਹ ਪੜ੍ਹ ਕੇ ਜਗਤ ਉਹਨਾਂ ਦੀ ਸ਼ਕਤੀ ਨੂੰ ਮੰਨਦਾ ਹੈ। 9ਵੇਂ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਆਨੰਦਪੁਰ ਹੋ ਚੁੱਕਾ, ਦਸਤਾਰਬੰਦੀ ਹੋ ਚੁੱਕੀ। ਜੋ ਜੋ ਆਏ ਪਿਆਰ ਭਰੇ ਨੈਣ ਵਹਾਉਂਦੇ ਆਏ, ਦਿਲ ਪਾੜ ਪਾੜ ਅੱਗੇ ਧਰਦੇ ਆਏ। ਪਰ ਗੁਰੂ ਜਿਉਤੀ ਵਾਲੇ ਬਾਲਕੇ ਨੇ ਇਹੋ ਆਖਿਆ, ਤਕੜੇ ਹੋਵੋ, ਉਹ ਤਾਂ ਦੁਸ਼ਟ ਰਾਜ ਦੇ ਸਿਰ ਠੀਕਰਾ ਫੋੜ ਕੇ ਅਰਸ਼ਾਂ ਨੂੰ ਗਏ ਅਤੇ ਦੇਸ਼ ਵਿੱਚ ਜਾਨ ਭਰ ਗਏ ਹਨ। ਹੁਣ ਤੁਸੀਂ ਸਭ ਤਿਆਰ ਹੋ, ਹੁਣ ਉਹਨਾਂ ਦਾ ਸ਼ੋਕ ਨਾ ਕਰੋ, ਸ਼ੁਕਰ ਕਰੋ ਅਤੇ ਟੁਰੋ ਪੂਰਨੀਆਂ 'ਤੇ। ਜੋ ਉਹ ਵਾ ਗਏ ਹਨ, ਇਸ ਤਰ੍ਹਾਂ ਸੰਗਤਾਂ ਹੈਰਾਨ ਹਨ, ਪੀੜਤ ਹਨ, ਪਰ ਦਬਕੀਆਂ ਨਹੀਂ। ਕਿਸੇ ਨੂੰ ਭੈ ਨਹੀਂ ਆਇਆ, ਵਹੀਰਾਂ ਬੰਨ ਕੇ ਆਏ ਹਨ, ਖੂਫੀਆਂ ਮੁਖਬਰਾਂ ਤੋਂ ਚੁਗਲਖੋਰਾਂ ਤੋਂ ਨਹੀਂ ਡਰੇ। ਅਮੀਰ ਗਰੀਬ, ਪਤਵੰਤ ਤੇ ਜਾਗੀਰਦਾਰ ਤੇ ਰਿਆਸਤੀ ਸਭ ਆਪਣੇ ਹਨ। ਇਹ ਜਿੰਦੜੀ ਰੁਮਕ ਪਈ ਦੇ ਸਬੂਤ ਹਨ। ਛੇਵੇਂ ਸਤਿਗੁਰੂ ਨੇ ਸਰੀਰ ਦੀ ਨਿਰਭੈਤਾ ਸਿਖਾਈ ਸੀ। ਜਦ ਲੋੜ ਪਵੇ ਭਾਣਾ ਆਵਰ ਤੇ ਸਰੀਰ ਦੀ ਲੋੜ ਪਵੇ ਤਾਂ ਦੇ ਦਿਓ। ਦੇਖੋ ਸਿੱਖਾਂ ਵਿੱਚ ਅਭੈਤਾ ਕਿਤਨੀ ਹੈ। ਜ਼ਾਲਮ ਤੋਂ ਜ਼ਾਲਮ ਪਾਤਸ਼ਾਹ ਤੋਂ ਵੀ ਅਭੈ ਅਨੰਦਪੁਰ ਆ ਰਹੇ ਹਨ। ਦਸਤਾਰਬੰਦੀ ਹੋ ਚੁੱਕੀ। ਰੱਬੀ ਬਾਲਕੇ ਨੇ ਗੁਰਤਾ ਦਾ ਕੰਮ ਸੰਭਾਲਿਆ। ਗੁਰਤਾ ਦਾ ਕੰਮ ਕੀ ਹੈ? ਪਿਆਰੇ ਵਾਹਿਗੁਰੂ ਦੇ ਪਿਆਰ ਦੀ ਖਿੱਚ ਖਾਂਦੇ ਰਹਿਣਾ, ਸੁਰਤ ਦਾ ਚਰਨਾ ਕਮਲਾਂ ਵਿੱਚ ਖੁੱਬੇ ਰਹਿਣਾ, ਮਨ ਦੇ ਖੇੜੇ ਤੇ ਚੜ੍ਹਦੀਆਂ ਕਲਾਂ ਵਿੱਚ ਟਿੱਕੇ ਰਹਿਣਾ, ਕਿਸੇ ਵੇਲੇ ਚਮਕ ਪੈਣਾ ਤੇ ਇਹ ਛੋਹ ਹੋਰਨਾਂ ਨੂੰ ਲਾ ਦੇਣੀ। ਨੂਰ ਦੀ ਛੋਹ, ਹਨੇਰੇ ਨੂੰ ਅੱਗ ਦੇ ਅਲਾਂਬੇ ਦੀ ਛੋਹ, ਮਾਨੋ ਚਮਕਣਾ, ਬਲਣਾ, ਜੀਉਣਾ ਤੇ ਲੱਕੜਾਂ ਦੇ ਢੇਰ ਨੂੰ ਚਮਕਾਉਣਾ, ਬਾਲਣਾ, ਜਿਵੇਂ ਦੇਣਾ, ਸਭ ਕੌਤਕ ਦਿਖਾਲਦੇ ਤੇ ਸਿਖਾਲਦੇ ਹਨ। ਹਾਂ, ਜਗਤ ਦੇਖਦਾ ਹੈ ਕਿ ਕਿਸ਼ੋਰ ਗੁਰੂ ਜੀ ਕਦੇ ਤਾਂ ਡੁੱਲ ਡੁੱਲ ਪੈ ਰਹੇ ਹਨ, ਕਦੇ ਕਿਸੇ ਗੁਰਸ਼ਬਦ ਦੀ ਇਲਾਈ ਸਦ ਇਉਂ ਗਲੇ ਤੋਂ ਉੱਠਦੀ ਹੈ ਕਿ ਸੁਣਨ ਵਾਲੇ ਦਰਵ ਦਰਵ ਕੇ ਨੀਰ ਨੈਣਾ ਵਿੱਚ ਠੱਲ ਨਹੀਂ ਸਕਦੇ। ਦੂਜੇ ਪਾਸੇ ਘੋੜੇ ਦੀ ਸਵਾਰੀ, ਤੀਰ ਚਲਾਉਣ ਦੀ ਵਰਜਿਸ਼ ਹੁੰਦੀ ਹੈ। ਤ੍ਰਿਖਾ ਰੁੱਖ ਜੰਗੀ ਸਮਾਨਾ ਵੱਲ ਹੈ। ਇੱਧਰ ਮਾਮਾ ਕਿਰਪਾਲ ਚੰਦ ਜੀ ਸਾਰਾ ਪ੍ਰਬੰਧ ਸੰਭਾਲਦੇ ਹਨ, ਜੋ ਕਿਸੇ ਦਾਨੇ ਨੇਕ ਰੱਬ ਦੇ ਭੈ ਵਾਲੇ ਦਾ ਕੰਮ ਹੈ, ਸੋ ਸਾਰਾ ਨਿਭਾਉਂਦੇ ਹਨ। ਹੋਰ ਪਿਆਰੇ ਸਤਿਗੁਰਾਂ ਦੇ ਵੇਲੇ ਦੇ ਕਾਰਦਾਰ ਉਸੇ ਤਰ੍ਹਾਂ ਸੇਵਾ ਕੰਮਕਾਜ ਕਰਦੇ ਹਨ। ਹੁਣ ਮਾਤਾ ਜੀ ਅਤੇ ਮਾਮਾ ਜੀ ਦੇ ਮਸ਼ਵਰੇ ਨਾਲ ਗੁਰਗੱਦੀ ਦੇ ਵਿਰਾਜਣ ਦਾ ਦਿਨ ਫੱਗਣ ਦੇ ਪਹਿਲੇ ਪੱਖ ਦੀ ਪੰਚਮੀ ਮੁਕਰਰ ਹੋਇਆ ਸੀ। ਦੇਸ਼ ਵਿਦੇਸ਼ ਸੰਦੇਸ਼ੇ ਅਪੜ ਗਏ ਕਿ ਗੁਰੂ ਨਾਨਕ ਗਾਦੀ ਦੇ ਦਸਵੇਂ ਜਾਮੇ ਨੇ ਹੁਣ ਗੁਰੂ ਜੋਤੀ ਦਾ ਨੂਰ ਚਮਕਾਉਣਾ ਹੈ। ਟਿੱਕੇ ਦਾ ਦਿਨ ਫੱਗਣ ਦੀ ਪੰਜਵੀਂ ਹੈ। ਦਿਨ ਨੇੜੇ ਆ ਰਿਹਾ ਹੈ। ਸੰਗਤਾਂ ਦੂਰ ਦੂਰ ਤੋਂ ਆ ਰਹੀਆਂ ਹਨ। ਭਾਈ ਬੁੱਢਾ ਜੀ ਦਾ ਪਰਿਵਾਰ ਆ ਗਿਆ। ਗੁਰਦਿੱਤੇ ਜੀ ਦਾ ਭਰਾ ਹਰਦਿੱਤਾ ਆਇਆ ਹੈ। ਨਾਲ ਰਾਮ ਕੌਰ ਜੀ ਹਨ, ਜੋ ਅਜੇ ਬੱਚੇ ਹਨ। ਬੇਦੀ, ਤਹਿਣ, ਭੱਲੇ, ਸੋਢੀ ਸਭਨਾਂ ਵਿੱਚੋਂ ਵੱਡੇ ਵੱਡੇ ਪੁਰਖ ਆਏ ਹਨ। ਬਖਸ਼ਿਸ਼ਾਂ ਵਾਲੇ, ਮੰਜੀਆਂ ਵਾਲੇ, ਮਸੰਦ ਸਭ ਆ ਰਹੇ ਹਨ। ਜਗ੍ਹਾ ਜਗ੍ਹਾ ਤੋਂ ਸੰਗਤਾਂ ਦੇ ਵਹੀਰ ਪੁੱਜ ਰਹੇ ਹਨ। ਕਾਬਲ, ਕੰਧਾਰ, ਬੁਖਾਰਾ, ਆਸਾਮ, ਦੱਖਣ ਤੱਕ ਤੋਂ ਸਿੱਖ ਅਪੜ ਰਹੇ ਹਨ। ਆਨੰਦਪੁਰ ਵਿੱਚ ਭਾਰੀ ਇਕੱਠ ਹੋ ਰਿਹਾ ਹੈ। ਅੱਗੇ ਪ੍ਰਬੰਧ ਪੂਰਨ ਹਨ। ਮਾਮਾ ਜੀ ਨੇ ਐਸੇ ਸੋਹਣੇ ਇੰਤਜ਼ਾਮ ਅਤੇ ਸੇਵਾ ਦੀਆਂ ਵੰਡਾਂ ਕੀਤੀਆਂ ਹਨ ਕਿ ਜੋ ਆਉਂਦੇ ਹਨ ਰਹਿਣ ਦਾ ਟਿਕਾਣਾ, ਲੰਗਰ ਪ੍ਰਸ਼ਾਦ ਆਰਾਮ ਨਾਲ ਪਾਉਂਦੇ ਹਨ। ਬੀਬੀ ਵੀਰੂ ਜੀ ਦੇ ਪੰਜੇ ਪੁੱਤਰ ਸੰਗੋ ਸ਼ਾਹ, ਜੀਤਮਲ, ਗੁਲਾਬ ਚੰਦ, ਗੰਗਾ ਰਾਮ, ਮਹਾਰੀ ਚੰਦ ਆ ਚੁੱਕੇ ਹਨ। ਸੂਰਜਮਲ ਦੇ ਦੋ ਪੋਤਰੇ ਗੁਲਾਬ ਰਾਏ, ਸ਼ਾਮ ਦਾਸ ਪੁੱਜ ਚੁੱਕੇ ਹਨ। ਦਇਆ ਰਾਮ ਪੁਰੋਹਿਤ, ਸਤਿਗੁਰਾਂ ਦਾ ਬੇਲੀ ਅਤੇ ਭਲਾ ਮਸੰਦ ਨੰਦ ਚੰਦ ਮੌਜੂਦ ਹਨ। ਸਾਹਿਬ ਚੰਦ ਅਤੇ ਹੋਰ ਸਿਰ ਕਰਦੇ ਇੰਤਜ਼ਾਮਾਂ ਵਿੱਚ ਲੱਗ ਰਹੇ ਹਨ। ਹੋਰ ਸਾਰੇ ਮਸੰਦ ਦੂਰ ਦੂਰ ਤੋਂ ਆ ਰਹੇ ਹਨ। ਇਤਨੀ ਗਹਿਮਾ ਗਹਿਮ ਹੋ ਰਹੀ ਹੈ ਕਿ ਭਾਰੀ ਮੇਲੇ 'ਤੇ ਵੀ ਨਹੀਂ ਆਉਂਦੀ। ਤਰ੍ਹਾਂ ਤਰ੍ਹਾਂ ਦੀਆਂ ਭੇਟਾਂ, ਸੁਗਾਤਾਂ ਅਤੇ ਨਜ਼ਰਾਨੇ ਲੈ ਕੇ ਸਾਰੇ ਸਿੱਖ ਆ ਰਹੇ ਹਨ। ਹੁਣ ਦਿਨ ਨੇੜੇ ਆ ਜਾਣ ਕਰਕੇ ਨੇੜੇ ਤੇੜੇ ਦੀਆਂ ਸਿੱਖ ਸੰਗਤਾਂ, ਸਾਧੂ, ਸੰਤ, ਮਹੰਤ, ਜਾਗੀਰਦਾਰ, ਗਰੀਬ, ਅਮੀਰ ਉਮੜੇ ਆ ਰਹੇ ਹਨ। ਮਾਨੋ ਇੱਕ ਪੁਰਖ ਦਰਿਆ ਠਾਠਾ ਮਾਰਦਾ ਚੜ੍ਹਦੀ ਕਾਂਗ ਵਾਂਗ ਚੜ੍ਹਿਆ ਆ ਰਿਹਾ ਹੈ। ਦਿਨ ਆ ਗਿਆ ਤਿਲਕ ਦਾ, ਗੁਰਗਾਦੀ ਬਿਰਾਜਣ ਦਾ। ਪਹਿਲੇ ਅੰਕ ਵਿੱਚ ਦਿੱਤੀਆਂ ਗੱਲਾਂ ਬਾਤਾਂ ਇਸ ਮੌਕੇ 'ਤੇ ਆਏ ਭਾਈ ਹਰਦਿੱਤਾ ਜੀ ਆਦਿਕ ਅਤੇ ਦੁਲੱਚੇ ਵਿੱਚ ਹੋਈਆਂ ਹਨ। ਅਨੰਦਪੁਰ ਵਿੱਚ ਇੱਕ ਦਮਦਮਾ ਸੀ। ਇੱਥੇ ਕੁਦਰਤੀ ਢਲਾਣ ਐਵ ਸੀ ਜਿਵੇਂ ਦਰਜੇ ਬੈਠਣ ਲਈ ਉੱਚੇ ਨੀਵੇਂ ਬਣਾਏ ਗਏ ਹਨ। ਇੱਥੇ ਇੱਕ ਸ਼ਾਮਿਆਨਾ ਤਾਣਿਆ ਗਿਆ। ਇਸ ਦੀ ਸਜਾਵਟ ਪ੍ਰੇਮੀਆਂ ਨੇ ਆਪ ਕੀਤੀ। ਸੰਗਤਾਂ ਦੇ ਬੈਠਣ ਲਈ ਵਿਛਾਈਆਂ ਹੋ ਗਈਆਂ। ਸ਼ਾਮਿਆਨੇ ਹੇਠ ਸੁੰਦਰ ਤਖ਼ਤ ਵਿਛਾਇਆ ਗਿਆ। ਇਸ ਪਰ ਮਖਮਲੀ ਗੱਦੀ ਵਿਛਾਈ ਗਈ ਜੋ ਪਿਛਲੇ ਸਤਿਗੁਰੂ ਜੀ ਦੇ ਬਿਰਾਜਣ ਦੀ ਗੱਦੀ ਸੀ। ਤਖ਼ਤ ਦੇ ਉੱਪਰ ਇੱਕ ਜ਼ਰੀਦਾਰ ਚੰਦੋਵਾ ਤਣ ਰਿਹਾ ਸੀ। ਜਿਸ ਟਿਕਾਣੇ ਗੱਦੀ ਵਿਛੀ ਸੀ ਉਸਦੇ ਉੱਪਰ ਵਾਰ ਛਤਰ ਲਟਕ ਰਿਹਾ ਸੀ। ਅੰਮ੍ਰਿਤ ਵੇਲੇ ਸ੍ਰੀ ਗੁਰੂ ਜੀ ਨੂੰ ਇਸ਼ਨਾਨ ਕਰਾਇਆ ਗਿਆ ਅਤੇ ਤਿਆਰੀ ਹੋਈ, ਜਿਵੇਂ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਸ਼ਨਾ ਨੇ ਸੂਖਮ ਬਸਤਰ ਦਾਸ ਗਨਾ ਨੇ ਪਹਿਰਤ ਭਏ ਅੰਗ ਬੜ ਸ਼ੋਭਾ, ਦੇਖਤ ਸਭ ਕੋ ਮਨ ਬਹੁ ਲੋਭਾ, ਸੁੰਦਰ ਸਿਰ ਦਸਤਾਰ ਸਜਾਈ, ਮੁਕਤਾ ਮਾਲ ਵਿਸਾਲ ਸੁਹਾਈ, ਹੀਰਨ ਜਰੇ ਹੇਮ ਕੀ ਮੁਸ਼ਟ, ਪੈਰਿਓ ਖੜਗ ਲਿਓ ਬਹੁ ਸੁਸ਼ਟ, ਮੁਕਤਾ ਗੁੱਛੇ ਸੰਗ ਨਿਖੰਗ, ਭਰ ਕਰ ਤੀਖਨ ਬ੍ਰਿੰਦ ਖਤੰਗ, ਪਾਏ ਗਰੇ ਮੈਂ ਬਾਂਧੀ ਕਮਰ, ਸੰਗਤ ਦਸਵੇਂ ਮੈਂ ਜਿਨ ਉਮਰ, ਖੰਜਰ ਜਮਤਰ ਬਿਛੁਆ ਲੀਨ, ਕਮਰ ਕਸੇ ਮੈਂ ਧਾਰ ਪਰਬੀਨ, ਪਾਨ ਕਮਾਨ ਲਾਹੌਰੀ ਧਰਕੈ, ਹੇਰਤ ਸਿਰ ਕਰ ਫੇਰਨ ਕਰਕੇ, ਅਨਕ ਬਿਪੂਖਨ ਚਾਮੀ ਕਰਕੇ, ਜਥਾ ਯੋਗ ਸਭ ਪਹਿਰਨ ਕਰਕੇ, ਜੁਗ ਮਾਤਨ ਕੋ ਕਰ ਪਦਬੰਧਨ, ਅਭਿਨੰਦਨ ਹੈ ਵੈ ਦੇਖਿਓ ਨੰਦਨ, ਦੇਤ ਅਸੀਸ ਸੀਸ ਕਰ ਫੇਰਾ, ਹੋਵੋ ਸੁਜਸ ਪ੍ਰਤਾਪ ਉਚੇਰਾ, ਨਿਕਸੇ ਸਦਨ ਪੌਰ ਗੁਰ ਪੂਰੇ, ਪੰਕਜ ਪਾਏ ਉਪਾਇਨ ਰੂਰੇ, ਦਰ ਸੇਤ ਸਿਖਰੇ ਹਜ਼ਾਰੋਂ, ਉਮਗੇ ਜਨ ਜਲ ਪਾਰਾ ਵਾਰ। ਐਂ ਫਕੀਰਾਂ ਦੇ ਪਾਤਸ਼ਾਹ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਰੂਹਾਨੀਆਂ ਦੇ ਸੁਲਤਾਨ, ਸਜੇ ਤਜੇ ਆਪਣੀ ਆਤਮ ਜੋਤੀ ਵਿੱਚ ਲਸ ਲਸ ਕਰਦੇ ਬਾਹਰ ਨਿਕਲੇ, ਅੱਗੇ ਸੰਗਤਾਂ ਦੇ ਜਮ ਕਟੇ ਦਰਸ਼ਨਾਂ ਵਾਸਤੇ ਖੜ੍ਹੇ ਹਨ। ਸ਼ਹਿਰ ਦੇ ਮਕਾਨ ਦਰਸ਼ਨ ਕਰਨ ਦੀ ਚਾਹਨਾ ਵਾਲਿਆਂ ਨਾਲ ਭਰੇ ਪਏ ਸਨ। ਘਰੋਂ ਬਾਹਰ ਇੱਕ ਬਲਵਾਨ ਕੁਮੈਦ ਘੋੜਾ ਖੜ੍ਹਾ ਸੀ, ਜਿਸ ਪਰ ਆਪ ਸਵਾਰ ਹੋ ਪਏ। ਸਵਾਰੀ ਸਹਿਜੇ ਸਹਿਜੇ ਟੁਰੀ, ਸਨੇ ਸਨੇ ਤਪਕੀਨ ਪਿਆਨਾ, ਗਰੀਅਨ ਮੈਂ ਠਾਂਡੇ ਨਰ ਆਨਾ, ਮਨੋ ਚਕੋਰ ਚੰਦ ਕੋ ਜੋਵੇਂ, ਹਿਰਦੇ ਆਨੰਦ ਨਮਰ ਸਿਰ ਹੋਵੇਂ, ਸਭ ਦਿਸ਼ ਦੇਖਤ ਜਾਤ ਕਿਰਪਾਲਾ, ਹੋਏ ਨਿਹਾਲ ਸ਼ਰਦਾਲ ਵਿਸਾਲਾ, ਭਈ ਪੀਰ ਬਹੁ ਮਾਨਵ ਕੇਰੀ, ਚਲੇ ਪਿਛਾਰੀ ਮੰਗਲ ਹੇਰੀ। ਚਾਰ ਚੁਫੇਰੇ ਤੇ ਮਹਿਲਾਂ ਉਪਰੋਂ ਫੁੱਲਾਂ ਤੇ ਸਿਹਰਿਆਂ ਦੀ ਵਰਖਾ ਹੁੰਦੀ ਸੀ, ਅਤਰ ਜਲ ਤੇ ਅੰਬੀਰ ਉੱਡਦੇ ਸੀ, ਕਿਤੇ ਸੰਖ ਦੀ ਧੁਨੀ ਉੱਠਦੀ ਸੀ, ਕਿਤੇ ਨਰਸਿੰਘੇ ਦਾ ਨਾਦ ਧੁਨ ਲਾਉਂਦਾ ਸੀ, ਕਿਤੇ ਤੂਤੀਆਂ ਨਫੀਰੀਆਂ ਵੱਜਦੀਆਂ ਸਨ। ਇਸ ਤਰ੍ਹਾਂ ਪਿਆਰ ਤੇ ਆਦਰ ਦੇ ਮੰਡਲ ਵਿੱਚੋਂ ਲੰਘਦੇ ਸਤਿਗੁਰੂ ਜੀ ਦਮਦਮੇ ਅਪੜੇ। ਅੱਗੇ ਦੀਵਾਨ ਸਜ ਰਿਹਾ ਸੀ, ਕੀਰਤਨ ਹੋ ਰਿਹਾ ਸੀ, ਦੀਵਾਨ ਵਿੱਚੋਂ ਵੱਡੇ ਵੱਡੇ ਮੁਖੀ ਅੱਗੋਂ ਲੈਣ ਆਏ ਹੋਏ ਸਨ। ਸ੍ਰੀ ਗੁਰੂ ਜੀ ਘੋੜੇ ਤੋਂ ਉਤਰੇ, ਮਾਮਾ ਜੀ ਅਤੇ ਹੋਰ ਮੁਖੀਏ ਨਾਲ ਹੋ ਲਏ, ਇੱਕ ਸੁਨਹਿਰੀ ਝੁਲਦੇ ਛਤਰ ਦੇ ਹੇਠਾਂ ਦੀਵਾਨ ਵਿੱਚ ਆਏ। ਸਾਰੀ ਸੰਗਤ ਜੈਕਾਰ ਕਰਦੀ ਖੜੀ ਹੋ ਗਈ, ਖੁਸ਼ੀਆਂ ਦਾ ਇੱਕ ਉਭਾਰ ਉਛਲਿਆ, ਪਿਆਰ ਅਤੇ ਉਮਾ ਭਰੇ ਦਿਲਾਂ ਦਾ ਇੱਕ ਉਮਡਾਉ ਉਮੜਿਆ। ਇਸ ਸੰਸਾਰਕ ਅਤੇ ਮਾਨਸਿਕ ਆਦਰ ਦੇ ਮੰਡਲ ਵਿੱਚ ਆਪ ਅੱਗੇ ਵਧੇ, ਤਖ਼ਤ ਉੱਪਰ ਵਿੱਛੀ ਆਪਣੇ ਪਹਿਲੇ ਸਤਿਗੁਰਾਂ ਦੇ ਬਿਰਾਜਣ ਦੀ ਗੱਦੀ ਨੂੰ ਅਦਬ ਨਾਲ ਤੱਕਿਆ, ਨੈਣ ਮੁੰਦ ਲਏ, ਹੱਥ ਜੋੜ ਲਏ। ਇਸ ਗਾਦੀਪੁਰ ਬਿਰਾਜੇ ਹੋਏ ਸਤਿਗੁਰੂ ਨਾਨਕ ਜੀ ਦਾ ਦਰਸ਼ਨ ਪਾ ਕੇ ਸੀਸ ਚੁਕਾਇਆ, ਫਿਰ ਗੁਰੂ ਅੰਗਦ ਦੇਵ ਜੀ ਦਾ ਧਿਆਨ ਇਸ ਪਰ ਬੈਠਾ ਤੱਕ ਕੇ ਸਿਰ ਨਿਵਾਇਆ, ਫਿਰ ਗੁਰੂ ਅਮਰਦਾਸ ਜੀ ਦੀ ਮੂਰਤੀ ਵੇਖ ਕੇ ਨਮਸਕਾਰ ਕੀਤੀ, ਫਿਰ ਸ੍ਰੀ ਗੁਰੂ ਰਾਮਦਾਸ ਜੀ ਦਾ ਦੀਦਾਰ ਹੋਇਆ, ਆਪ ਦੇ ਕਲਗੀ ਜਿਗਾਂ ਵਾਲੇ ਸੀਸ ਨੇ ਜੁਹਾਰ ਕੀਤੀ, ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਰੂਪ ਨਿਹਾਰਿਆ ਅਤੇ ਪ੍ਰਣਾਮ ਕੀਤੀ, ਫਿਰ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਤੇਜਸਵੀ ਮੂਰਤ ਨਜ਼ਰ ਪਈ, ਤਦ ਫਿਰ ਮੱਥਾ ਟੇਕਿਆ, ਫਿਰ ਸ੍ਰੀ ਗੁਰੂ ਹਰ ਰਾਏ ਜੀ ਦਾ ਚਿਹਰਾ ਟਿੱਕੇ ਟਿਕਾਅ ਵਿੱਚ ਲੱਸਦਾ ਵੇਖ ਕੇ ਸਜਦਾ ਕੀਤਾ, ਫਿਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੁੱਖ ਹਰਤਾ ਦਾ ਪ੍ਰਤੱਖ ਝਲਕਾ ਵੱਜਾ, ਆਪ ਨੇ ਵੰਦਨਾ ਕੀਤੀ, ਫਿਰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹਰਕ ਸ਼ੋਕ ਤੋਂ ਅਤੀਤ ਸਵਰੂਪ ਗਾਦੀ 'ਤੇ ਬੈਠਾ ਨਜ਼ਰ ਪਿਆ। ਸਤਿਕਾਰ ਅਦਬ ਅਤੇ ਪਿਆਰ ਨਾਲ ਆਂਦਰਾਂ ਦੇ ਸਨੇਹ ਨੇ ਨੈਣ ਭਰ ਦਿੱਤੇ, ਉਹਨਾਂ ਸੋਹਣੇ ਸਤਿਗੁਰਾਂ ਦੇ ਚਰਨਾਂ 'ਤੇ ਮਸਤਕ ਧਰ ਦਿੱਤਾ। ਪਲ ਬਾਅਦ ਰੱਬੀ ਜੋਤ ਨੇ ਸਦਾ ਆਨੰਦ ਨਾਲ ਭਰੇ ਸਿਰ ਨੂੰ ਚਾਇਆ। ਹੁਣ ਆਪ ਜੀ ਨੇ ਪਰਤ ਕੇ ਸਾਰੀ ਸੰਗਤ ਵੱਲ ਤੱਕਿਆ, ਗੁਰੂ ਵੰਸ਼ 'ਤੇ ਬੇਦੀ ਤਿਹਣ ਭੱਲੇ ਸਿਰ ਕਰਦਿਆਂ ਵੱਲ ਨਜ਼ਰ ਪਾਈ, ਸਭ ਦੇ ਮੂੰਹੋਂ ਇੱਕੋ ਵਾਰ ਸਦ ਆਈ, ਗੁਰਗਾਦੀ ਪਰ ਬਿਰਾਜੀਏ ਦਾਤਾ ਜੀਓ, ਸਭ ਹਿਨ ਕੀ ਆਯੁਸ ਕੋ ਪਾਏ, ਭਏ ਅਰੂਡਨ ਗੁਰਨ ਮਨਾਏ, ਗੁਰਤਾ ਸੇ ਅੰਦਨ ਪਰ ਆਰੋਹੇ, ਦਿਪਿਏ ਪ੍ਰਤਾਪ ਦਿਓ ਸਪਤ ਸੋਹੇ ਗਨ ਸੰਗਤ ਪੰਕਜ ਬਿਕਸਨ ਤੇ ਵਿੱਚ ਮਕਰੰਦ ਆਨੰਦ ਬਦਨ ਤੇ। ਜਿਸ ਵੇਲੇ ਆਪ ਨੇ ਗੁਰਗੱਦੀ ਤੇ ਬੈਠ ਕੇ ਦੀਦਾਰਾ ਦਿੱਤਾ, ਚੋਰ ਬਰਦਾਰ ਨੇ ਪਿੱਛੇ ਖੜੋ ਕੇ ਚੋਰ ਕੀਤਾ, ਤਦ ਬਾਹਰ ਦੁਦੰਬੀ ਵਾਲਿਆਂ ਨੇ ਸ਼ਦੀਆਨਾ ਬਜਾਇਆ। ਇਸ ਪਿੱਛੋਂ ਸੰਗਤ ਸਾਰੀ ਨੇ ਆਜ ਹਮਾਰੇ ਮੰਗਲ ਚਾਰ ਦਾ ਸ਼ਬਦ ਗਾਵਿਆ। ਫਿਰ ਰਾਗੀ ਸਿੰਘਾਂ ਨੇ ਇਹੋ ਸ਼ਬਦ ਗਾਉਂ ਕੇ ਟਿੱਕੇ ਦੀ ਵਾਰ ਗਾਵੀ। ਹੁਣ ਬਿਰਧ ਦੀ ਵੰਸ਼ ਦੇ ਭਾਈ ਹਰਦਿੱਤਾ ਜੀ ਅੱਗੇ ਵਧੇ, ਨਾਲ ਸਾਹਿਬ ਰਾਮ ਕੌਰ ਜੀ ਨੂੰ ਲਿਆਏ। ਭਾਈ ਹਰਦਿੱਤਾ ਜੀ ਨੇ ਇਸ ਵੇਲੇ ਸਨਿਮਰ ਵਰਦਾਸਾ ਸੋਧਿਆ, ਫਿਰ ਹੱਥ ਵਿੱਚ ਸੋਨੇ ਦੀ ਕੇਸਰ ਕਟੋਰੀ ਲੈ ਕੇ ਰਾਮ ਕੌਰ ਜੀ ਦੇ ਹੱਥੀਂ ਸ੍ਰੀ ਸਤਿਗੁਰੂ ਜੀ ਦੇ ਮਸਤਕ 'ਤੇ ਤਿਲਕ ਕਰਾਇਆ। ਫਿਰ ਨਾਲੀਅਰ ਅਤੇ ਪੰਜ ਪੈਸੇ ਜੋ ਨੌਵੇਂ ਸਤਿਗੁਰਾਂ ਨੇ ਦਿੱਲੀ ਤੋਂ ਆਪਣੇ ਪਿਆਨ ਤੋਂ ਪਹਿਲੇ ਘਲੇ ਸਨ, ਸਤਿਗੁਰੂ ਜੀ ਦੇ ਅੱਗੇ ਰਾਮ ਕੌਰ ਜੀ ਤੋਂ ਧਰਾ ਕੇ ਨਮਸਕਾਰ ਕਰ ਰਾਮ ਕੌਰ ਜੀ ਸਮੇਤ ਪਰਿਕਰਮਾ ਕੀਤੀ ਅਤੇ ਧਰਤੀ 'ਤੇ ਮੱਥਾ ਰੱਖ ਅਤੇ ਰਖਾ ਕੇ ਡੰਡੋਤ ਕੀਤੀ। ਫਿਰ ਸੰਗਤ ਵੱਲ ਮੂੰਹ ਕਰਕੇ ਆਵਾਜ਼ਾਂ ਦਿੱਤਾ, ਸੱਚਾ ਪਾਤਸ਼ਾਹ ਦਸਵਾਂ ਗੁਰੂ, ਹਾਜ਼ਰਾ ਹਜ਼ੂਰ, ਜ਼ਾਹਿਰਾ ਜ਼ਹੂਰ, ਜਗਮਗ ਜੋਤ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਇਸ ਵੇਲੇ ਫਿਰ ਸ਼ਦੀਆਨੇ ਵੱਜੇ ਅਤੇ ਜੈ ਜੈਕਾਰ ਨਾਲ ਆਕਾਸ਼ ਗੂੰਜ ਉੱਠਾ। ਇਹ ਮਰਿਆਦਾ ਪੰਜ ਪੈਸੇ ਨਲੀਅਰ ਅੱਗੇ ਧਰ ਪਰਿਕਰਮਾ ਕਰ ਮੱਥਾ ਟੇਕ ਕੇ ਗੁਰਿਆਈ ਦੇਣ ਦੀ ਆਦਿ ਪਾਤਸ਼ਾਹੀ ਤੋਂ ਅੱਜ ਤੱਕ ਜਾਰੀ ਸੀ, ਜੋ ਸਤਿਗੁਰ ਆਪ ਕਰਦੇ ਸੀ। ਉਹ ਸਤਿਗੁਰ ਦੀ ਆਗਿਆ ਵਿੱਚ ਭਾਈ ਬੁੱਢੇ ਕਿਆਂ ਨੇ ਕੀਤੀ। ਮੱਥੇ 'ਤੇ ਤਿਲਕ ਦੇਣਾ ਹੈ ਮਰਿਆਦਾ ਆਦਿ ਸਤਿਗੁਰਾਂ ਦੇ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਦੇਣ ਦੇ ਸਮੇਂ ਤੋਂ ਅੱਜ ਤੱਕ ਭਾਈ ਬੁੱਢਾ ਅਤੇ ਉਹਨਾਂ ਦੀ ਵੰਸ਼ ਦਾ ਮੁਖੀਆ ਕਰਦਾ ਆਇਆ ਸੀ। ਤਿਵੇਂ ਅੱਜ ਹੋਈ, ਤਿਲਕ 'ਤੇ ਗੁਰਿਆਈ ਮਿਲ ਚੁੱਕਣ ਮਗਰੋਂ ਦੀ ਮਰਿਆਦਾ ਦਸਤਾਰ 'ਤੇ ਨਜ਼ਰਾਂ ਦੀ ਹੁੰਦੀ ਸੀ, ਜੋ ਸਭ ਤੋਂ ਮੋਹਰੇ ਭਾਈ ਬੁੱਢੇ ਕੇ ਕਰਦੇ ਸਨ। ਉਸ ਮੁਜਬ ਕੋਰਦਾਰ ਚੌਂ ਊਰਨ ਚੀਰੇ, ਜਰੇ ਬਿਕੀਮਤ ਜਿਸਮੈਂ ਹੀਰੇ, ਜ਼ਬਰ ਜ਼ੇਬ ਜੁੱਤ ਜਗਮਗਕਾਰੀ, ਜਿਗਾ ਦਈ ਸਿਰਬੰਦ ਉਧਾਰੀ, ਜੜੇ ਜਵਾਹਰ ਜਾਗਤ ਜੋਤੀ, ਉੱਜਲ ਗੋਲੇ ਪੋਏ ਵਿੱਚ ਮੋਤੀ, ਕਲਗੀ ਚਾਰ ਉਤੰਗਹਿ ਕਰੀ, ਸਤਿਗੁਰ ਸੀਸ ਧਰੀ ਬਿਦ ਖਰੀ, ਬਹੁ ਮੌਲਾ ਇੱਕ ਦੀਨਸ ਬਾਜ, ਕਰ ਬਿਠਾਏ ਦੇਖਿਓ ਮਹਾਰਾਜ। ਇੱਕ ਕਲਗੀ ਅਤੇ ਜਿਗਾ ਹੀਰਿਆਂ ਪੰਨਿਆਂ ਦੀ ਜੜਤ ਵਾਲੀ ਇੱਕ ਦਸਤਾਰ ਸਮੇਤ ਪੇਸ਼ ਕੀਤੀ ਅਤੇ ਸੀਸ 'ਤੇ ਤ੍ਰੈ ਸ਼ਿਆਂ ਸਜਾ ਦਿੱਤੀਆਂ। ਇੱਕ ਦੁਸ਼ਾਲਾ ਮੋਤੀਆ ਦੀ ਮਾਲਾ, ਇੱਕ ਕਮਾਨ, ਇੱਕ ਤਲਵਾਰ, ਇੱਕ ਚਾਂਦੀ ਦੇ ਸਾਜ਼ ਦਾ ਘੋੜਾ, ਇੱਕ ਬਾਸ, ਪੰਜ ਮੋਹਰਾਂ ਅਰਪਣ ਕੀਤੀਆਂ। ਔਰੰਗਜ਼ੇਬ ਨੌਵੇਂ ਸਤਿਗੁਰਾਂ ਨੂੰ ਕਤਲ ਕਰਦਾ ਹੈ ਕਿ ਮੇਰਾ ਭੈ ਬੈਠੇ, ਲੋਕ ਡਰਨ ਅਤੇ ਜ਼ਬਰਦਸਤੀ ਮੁਲਕ ਮੁਸਲਮਾਨ ਕਰ ਲਵਾਂ। ਜੇ ਮੈਂ ਗੁਰੂ ਤੇਗ ਬਹਾਦਰ ਨੂੰ ਮਾਰ ਲਿਆ ਫਿਰ ਕੌਣ ਕੁਸਕੂ? ਪਰ ਇੱਥੇ ਸਿੱਖਾਂ ਪਰ ਉਹ ਨਿਰਭੈਤਾ ਵਸ ਰਹੀ ਹੈ ਕਿ ਨੌਵੇਂ ਸਤਿਗੁਰਾਂ ਦੇ ਸਾਕੇ ਤੋਂ ਹੋਰ ਨਿਰਭੈ ਹੁੰਦੇ ਹਨ। ਆਪਣੇ ਸਤਿਗੁਰੂ ਜੀ ਦਾ ਤਿਲਕ ਪੂਰੀ ਰਾਜਸੀ ਤਖ਼ਤ ਨਸ਼ੀਨੀ ਦਾ ਠਾਠ ਬਾਠ ਦਾ ਕਰਦੇ ਹਨ, ਇੱਥੋਂ ਤਾਈਂ ਕਿ ਕਲਗੀ ਜਿਗਾ ਵੀ ਗੱਦੀ 'ਤੇ ਬਿਠਾ ਕੇ ਲਾਉਂਦੇ ਹਨ, ਸ਼ਸਤਰ ਘੋੜੇ 'ਤੇ ਬਾਜ ਅਰਬਦੇ ਹਨ। ਸਿੱਖ ਭੈ ਦਿੰਦੇ ਨਹੀਂ ਪਰ ਭੈ ਮੰਨਦੇ ਵੀ ਨਹੀਂ। ਤ੍ਰੈ ਚਾਰ ਮਹੀਨੇ ਹੋਏ ਕਿ ਨੌਵੇਂ ਗੁਰੂ ਜੀ ਸ਼ਹੀਦ ਹੁੰਦੇ ਹਨ, ਪਰ ਅੱਜ ਉਸੇ ਨੌਵੇਂ ਗੁਰੂ ਦੇ ਸਿੱਖ ਉਹਨਾਂ ਦੇ ਸਿਖਾਏ ਉੱਜਲ ਮਤ ਵਾਲੇ, ਆਨ ਸ਼ਾਨ ਗੈਰਤ ਅਤੇ ਅਣਖ ਵਾਲੇ ਅਭੈ ਬੰਦੇ ਉਹਨਾਂ ਦੇ ਥਾਪੇ ਅਸੂਲ ਭੈ ਕਾਹੂ ਕੋ ਦੇਤ ਨੈ ਨੈ ਪੈਮਾਨ ਅਤੇ ਆਨ ਮੁਜਬ ਨਿਰਭੈ ਅਤੇ ਜਿਉਂਦੀ ਜਾਗਦੀ ਸੁਰਤ ਵਾਲੇ ਗੁਰਗਾਦੀ ਦੀ ਮਰਿਆਦਾ ਕਰਦੇ ਹਨ। ਭਾਈ ਬੁੱਢੇ ਕੇ ਦੇ ਘਰ ਦੀ ਰਸਮ ਹੋਣ ਮਗਰੋਂ ਬੇਦੀ ਤਹਿਣ ਭੱਲੇ ਗੁਰੂ ਵੰਸ਼ ਦੇ ਵੜਕਿਆਂ ਦੀਆਂ ਭੇਟਾਂ ਪੇਸ਼ ਹੋਈਆਂ। ਫਿਰ ਮਾਮਾ ਕਿਰਪਾਲ ਅਤੇ ਹੋਰ ਸੰਬੰਧੀਆਂ ਮਸੰਦਾਂ ਸੰਗਤਾਂ ਸਿੱਖਾਂ ਵੱਲੋਂ ਭੇਟਾਂ ਅਰਪਣ ਹੋਈਆਂ। ਮੇਵੜਾ ਹਰ ਇੱਕ ਦੀ ਅਰਦਾਸ ਕਰਦਾ ਸੀ, ਮੁਨਸ਼ੀ ਲਿਖਦੇ ਸਨ ਅਤੇ ਮਾਮਾ ਜੀ ਅਤੇ ਸੇਵਕ ਸੰਭਾਲਦੇ ਸਨ। ਸੁਗਾਤਾਂ ਅਤੇ ਭੇਟਾਂ ਦੇ ਅੰਬਾਰ ਲੱਗ ਗਏ। ਇਸ ਤੋਂ ਮਗਰੋਂ ਫਿਰ ਰਾਗੀਆਂ ਨੇ ਸ਼ਬਦ ਪੜਿਆ, ਅਰਦਾਸਾ ਸੋਧਿਆ ਗਿਆ ਅਤੇ ਕੜਾ ਪ੍ਰਸ਼ਾਦ ਵਰਤਿਆ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ 1000 ਰੁਪਏ ਦਾ ਕੜਾ ਪ੍ਰਸ਼ਾਦ ਅੱਜ ਸੰਗਤਾਂ ਵਿੱਚ ਵਰਤਿਆ। ਤਵਾਰੀ ਖਾਲਸਾ ਵਾਲੇ ਲਿਖਦੇ ਹਨ ਕਿ 5000 ਦਾ ਕੜਾ ਪ੍ਰਸ਼ਾਦ ਵਰਤਿਆ। ਇਸ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ ਕਿੰਨੀ ਕੁ ਸੰਗਤ ਆਈ ਹੋ। ਫਿਰ ਰਾਗੀਆਂ ਰਬਾਬੀਆਂ ਨੂੰ ਸ਼ਬਦ ਭੇਟ ਅਰਦਾਸਾ ਮਿਲਿਆ, ਢਾਡੀਆਂ ਅਤੇ ਹੋਰ ਕੀਰਤਨੀਆਂ ਪਾਠਕਾਂ ਨੂੰ ਬਖਸ਼ਿਸ਼ਾਂ ਹੋਈਆਂ। ਫਿਰ ਸਤਿਗੁਰ ਨੇ ਪੰਥ ਦੇ ਮੁਖੀਆਂ, ਨਾਮਰਸੀਆਂ, ਗੁਰਅੰਸ਼ਾਂ, ਸੰਤਾਂ, ਸਾਧੂਆਂ, ਮਸੰਦਾਂ ਨੂੰ ਯੋਗ ਸਨਮਾਨ ਦਿੱਤੇ। ਪਹਿਰ ਭਾਰ ਇਸ ਤਰ੍ਹਾਂ ਸਫਲ ਹੋਇਆ। ਕਵੀ ਸੰਤੋਖ ਸਿੰਘ ਜੀ ਨੇ ਉਸ ਵੇਲੇ ਦਾ ਰੂਪਕ ਬੱਧਾ ਹੈ। ਕਲਗੀ ਰਹੀ ਬਿਰਾਜ ਉਤੰਗਾ, ਦਮਕਤ ਮੁਕਤਾ ਹੀਰਨ ਸੰਗਾ, ਚਮਰ ਟੁਰਤ ਸੁਠ ਬਾਰੰਗਬਾਰਾ, ਉੱਜਲ ਹੰਸ ਮਨੰਦ ਉਧਾਰਾ, ਦਰਸੈ ਸੋਭਾ ਖਰੇ ਕਿਤੇਕ, ਬੈਠ ਬਿਲੋਕਤ ਸਿੱਖ ਅਨੇਕ, ਸਭ ਕੇ ਦ੍ਰਿਗ ਇੱਕ ਟਿਕ ਲਗ ਐਸੇ, ਗਨ ਚਕੋਰ ਸਸਕੇ ਦਿਸ਼ ਜੈਸੇ, ਮਨ ਬਰਬਸਈ ਸਰਬ ਚੁਰਾਏ, ਜਨ ਸੂਰਜ ਮੁਖ ਕਮਲ ਖਿਰਾਏ, ਏਕ ਜਾਮ ਲੋ ਥਿਰ ਤੈ ਪਏ, ਸਬਨ ਮਨੋਰਥ ਪੂਰਨ ਕਏ। ਫਿਰ ਦੀਵਾਨ ਤੋਂ ਟੁਰ ਕੇ ਬਾਹਰ ਆਏ, ਹਰੇਕ ਨੂੰ ਅਸੀਸ ਦਿੰਦੇ, ਹੱਥ ਚਾਹ ਕੇ ਆਸ਼ੀਰਵਾਦ ਦਾ ਇਸ਼ਾਰਾ ਕਰਦੇ ਮਹਿਲੀ ਆਏ, ਪਹਿਲੇ ਦਾਦੀ ਜੀ ਅਤੇ ਫਿਰ ਮਾਤਾ ਜੀ ਨੂੰ ਸੀਸ ਨਿਵਾ ਕੇ ਮਿਲੇ। ਕੁਛ ਚਿਰ ਮਗਰੋਂ ਲੰਗਰ ਵਰਤਣਾ ਸ਼ੁਰੂ ਹੋਇਆ। ਪਹਿਲਾ ਥਾਲ ਸਤਿਗੁਰੂ ਜੀ ਦੇ ਅੱਗੇ ਆਇਆ, ਦੂਜੇ ਪਾਸੇ ਸੰਗਤਾਂ ਵਿੱਚ ਵਰਤੀਣ ਲੱਗਾ। ਦੁਪਹਿਰ ਦਾ ਇਹ ਵੇਲਾ ਸੀ, ਹੁਣ ਤੋਂ ਲੈ ਕੇ ਸਵਾ ਪੈਰ ਰਾਤ ਗਈ ਤੱਕ ਲੰਗਰ ਵਰਤਦਾ ਰਿਹਾ ਸੀ। ਇਸ ਤੋਂ ਵੀ ਕੁਛ ਅੰਦਾਜ਼ਾ ਸਿੱਖ ਸੰਗਤ ਦੀ ਗਿਣਤੀ ਦਾ ਲੱਗਦਾ ਹੈ। ਇਸ ਗਿਣਤੀ ਤੋਂ, ਉਸ ਨਿਰਭੈਤਾ ਦੀ, ਔਰੰਗੇ ਦੇ ਜ਼ੁਲਮ ਤੋਂ ਸਿੱਖਾਂ ਦੇ ਅਪਹਿ ਹੋਣ ਦੀ ਜਾਂਚ ਹੋ ਜਾਂਦੀ ਹੈ। ਪਰ ਜ਼ਾਲਮ ਪਾਤਸ਼ਾਹ ਅਤੇ ਹੈਂਕੜ ਵਾਲੇ ਇਨਸਾਨ ਆਪਣੇ ਐਸ਼ਵਰਤ ਅਤੇ ਪ੍ਰਤਾਪ ਦੇ ਮੱਧ ਵਿੱਚ ਕਦੇ ਸਮਝਿਆ ਨਹੀਂ ਕਰਦੇ ਕਿ ਕੀਕੋ ਉਹਨਾਂ ਦੇ ਅਮਲ ਉਹਨਾਂ ਦੀ ਨੀਂਹ ਖੋਖਲੀ ਕਰਦੇ। ਹੁਣ ਮੁਖੀਏ ਸੱਜਣ ਮਸੰਤ ਅਤੇ ਸੰਗਤਾਂ ਵਿਦਾ ਹੋਣ ਲੱਗੀਆਂ। ਸਭ ਯੋਗ ਉਹਨਾਂ ਦੇ ਅਧਿਕਾਰ ਮੁਜਬ ਮਾਮਾ ਜੀ ਪ੍ਰਸ਼ਾਦ ਦੇਣ ਦੇ, ਸਿਰਪਾਵ ਦਿਵਾਉਂਦੇ ਅਤੇ ਸਤਿਗੁਰੂ ਜੀ ਦੇ ਬਹਿਸ ਦੇ ਮੁੱਖ ਅਤੇ ਖਿੜੇ ਮੱਥੇ ਤੋਂ ਇਲਾਹੀ ਰੰਗ ਲੈ ਕੇ ਵਿਦਾ ਹੁੰਦੇ। ਜਿਵੇਂ ਜਿਵੇਂ ਲੋਕ ਟੁਰਦੇ ਤਿਵੇਂ ਤਿਵੇਂ ਪਿੱਛੇ ਰਹਿ ਗਏ, ਮਗਰੋਂ ਤੁਰੇ। ਦੂਰੋਂ ਦੂਰੋਂ ਸੁਣ ਕੇ ਸਿੱਖ ਸੰਗਤਾਂ ਹੋਰ ਆਉਣ ਲੱਗੇ। ਹਰ ਦਿਨ ਨਵੇਂ ਸਿੱਖ, ਨਵੀਆਂ ਸੰਗਤਾਂ ਦੂਰੋਂ ਦੂਰੋਂ ਆਪਣ ਐਂ ਗੁਰਦੁਆਰੇ। ਉਹ ਰੌਣਕ, ਉਹ ਠਾਠ, ਉਹ ਮਰਿਆਦਾ ਅਤੇ ਰੌਣਕਾਂ ਦੇ ਰੰਗ ਲੱਗੇ ਰਹੇ ਅਤੇ ਲੱਗੇ ਰਹੇ ਜੋ ਨੌਵੇਂ ਸਤਿਗੁਰਾਂ ਦੇ ਵੇਲੇ ਸਨ। ਆਨੰਦਪੁਰ ਦੀ ਨਗਰੀ ਰਾਜੇ ਬਿਲਾਸਪੁਰ ਦੇ ਰਾਜ ਵਿੱਚ ਸੀ। ਉਸਨੂੰ ਜਦ ਗੁਰੂ ਜੀ ਦੇ ਤਿਲਕ ਦੀਆਂ ਖਬਰਾਂ ਪੁੱਜੀਆਂ ਤਾਂ ਆਪਣੇ ਮੰਤਰੀ ਨੂੰ ਬੁਲਾ ਕੇ ਗੁਪਤ ਅਸਥਾਨ ਬੈਠ ਕੇ ਪੁੱਛਣ ਲੱਗਾ, ਮੰਤਰੀ, ਸੁਣਿਆ ਹੈ ਕਿ ਸਾਡੇ ਰਾਜ ਵਿੱਚ ਇੱਕ ਰਾਜ ਤਿਲਕ ਹੋਇਆ ਹੈ ਕਿ ਐਸਾ ਕਦੇ ਸਾਡੇ ਵੀ ਨਹੀਂ ਹੋਇਆ। ਇਤਨੀ ਪਰਜਾ ਇਸ ਦੇਸ਼ ਦੀ ਕਦੇ ਸਾਡੇ ਵੀ ਨਹੀਂ ਆਈ। ਕੀ ਇਹ ਖਬਰਾਂ ਦਿੱਲੀ ਪਤੀ ਨੂੰ ਨਾ ਆਪਣਗੀਆਂ? ਅਤੇ ਜਿਸ ਔਰੰਗੇ ਨੇ ਦੇਸ਼ ਕੰਬਾ ਰੱਖਿਆ ਹੈ, ਜਿਸ ਨੇ ਉਹਨਾਂ ਦੇ ਪਿਤਾ ਨੂੰ ਕਤਲ ਕਰਾ ਦਿੱਤਾ ਹੈ, ਕੀ ਉਹ ਸਾਨੂੰ ਨਾ ਪੁੱਛੇਗਾ ਕਿ ਤੁਸਾਂ ਆਪਣੇ ਰਾਜ ਵਿੱਚ ਕਿਉਂ ਐਸਾ ਹੋਣ ਦਿੱਤਾ ਹੈ? ਮੰਤਰੀ ਨੇ ਹੱਥ ਜੋੜ ਕੇ ਕਿਹਾ, ਰਾਜਾ, ਮੈਨੂੰ ਸਾਰੇ ਹਾਲ ਦਾ ਪਤਾ ਹੈ। ਮੈਂ ਆਪਣੇ ਪੁੱਤਰ ਨੂੰ ਭੇਸ ਵਟਾ ਕੇ ਉੱਥੇ ਘੱਲਿਆ ਸੀ ਕਿ ਮੈਨੂੰ ਠੀਕ ਠੀਕ ਸੁਧ ਮਿਲ ਜਾਏ, ਸੋ ਉਹ ਅੱਖੀਂ ਦੇਖ ਕੇ ਖਬਰਾਂ ਲਿਆਇਆ ਹੈ। ਹੇ ਰਾਜਨ, ਉਹ ਗੱਦੀ ਗੁਰੂ ਨਾਨਕ ਦੀ ਹੈ, ਜਿਸ ਦੇ ਸਿੱਖ ਸੰਗਲਾਦੀਪ ਤੱਕ ਦੱਖਣ ਵੱਲ, ਆਸਾਮ ਤੱਕ ਪੂਰਬਲੇ ਪਾਸੇ, ਬਲਖ ਬੁਖਾਰਾ ਤੱਕ ਪੱਛਮ ਦੇ ਪਾਸੇ ਅਤੇ ਲੱਦਾਖ ਤਿੱਬਤ ਤੱਕ ਉੱਤਰ ਵੱਲ ਫੈਲੇ ਪਏ ਹਨ। ਉਹਨਾਂ ਦੀ ਗੱਦੀ ਦੇ ਤਿਲਕ ਵੇਲੇ ਭੀੜ ਹੋਣੀ ਸੀ, ਉਹ ਦੀਨ ਦੇ ਪੂਜ ਜੋ ਹੋਏ, ਬਾਕੀ ਰਹੀ ਉਹਨਾਂ ਦੀ ਸੁਰਤ, ਉਹ ਨਿਰਪੈ ਹਨ। ਔਰੰਗੇ ਨੇ ਨੌਵੇਂ ਗੁਰੂ ਕਤਲ ਕੀਤੇ ਹਨ ਅਤੇ ਸਿੱਖ ਵਧੇਰੇ ਦਲੇਰ ਹੋ ਕੇ ਆਏ ਹਨ, ਦੱਬੇ ਨਹੀਂ। ਇਸ 'ਤੇ ਮੈਂ ਵਿਚਾਰਿਆ ਕਿ ਅਸੀਂ ਇਹਨਾਂ ਨੂੰ ਛੇੜ ਕੇ ਗੱਲ ਨਾ ਪਾਈ। ਜਿਵੇਂ ਔਰੰਗੇ ਨੇ ਨੌਵੇਂ ਗੁਰਾਂ ਨਾਲ ਕੀਤੀ ਹੈ, ਆਪੇ ਜੇ ਵਧੇ ਤਾਂ ਆਪੇ ਸਮਝ ਲਏਗਾ। ਦਸਵਾਂ ਗੁਰੂ ਅਜੇ ਬੱਚਾ ਹੈ, ਦੇਖੋ ਕੀ ਨਿਕਲਦਾ ਹੈ। ਉਮਰਾਂ ਵੀ ਖਬਰੇ ਕਿੰਨੀ ਕੁ ਹੈ? ਜੇ ਸਾਥੋਂ ਔਰੰਗਾ ਪੁੱਛੇਗਾ ਤਾਂ ਅਸੀਂ ਕਹਾਂਗੇ ਕਿ ਹਜ਼ੂਰ ਵੱਲੋਂ ਕੋਈ ਹੁਕਮ ਆਇਆ ਨਹੀਂ ਸੀ, ਇਸ ਕਰਕੇ ਆਪ ਦੀ ਰਾਜਨੀਤਿਕ ਚਾਲ ਦਾ ਪਤਾ ਨਾ ਹੋਣ ਕਰਕੇ ਅਸਾਂ ਆਪੂ ਕੁਛ ਨਹੀਂ ਕੀਤਾ। ਇਸ ਕਰਕੇ ਹੇ ਰਾਜਨ, ਮੈਂ ਆਪ ਵੱਲੋਂ ਦਸਤਾਰ ਨਹੀਂ ਭੇਜੀ ਕਿ ਅਸੀਂ ਆਪਣੀ ਉਪਰਾਮਤਾ ਉਸ ਵੇਲੇ ਦੱਸ ਸਕਾਂਗੇ। ਇਹ ਸੁਣ ਕੇ ਰਾਜਾ ਨੂੰ ਤਸੱਲੀ ਹੋ ਗਈ। ਇੱਧਰ ਸਤਿਗੁਰੂ ਜੀ ਦੇ ਦੁਆਲੇ ਦਿਨੋਂ ਦਿਨ ਰੌਣਕ ਵੱਧ ਸੀ। ਸਿੱਖ ਸੇਵਕ ਦੂਰੋਂ ਦੂਰੋਂ ਆਉਂਦੇ। ਜੋ ਸੰਗਤਾਂ ਨਿਤ ਪ੍ਰਤ ਆਉਂਦੀਆਂ ਸਨ, ਉਹਨਾਂ ਵਿੱਚ ਦਿੱਲੀ ਤੋਂ ਲੁਬਾਣਿਆਂ ਜਾਂ ਵਣਜਾਰਿਆਂ ਦੀ ਇੱਕ ਸੰਗਤ ਆਈ। ਇਹਨਾਂ ਵਿੱਚ ਭਾਈ ਲੱਖੀ ਵਣਜਾਰਾ ਵੀ ਸੀ। ਜਦੋਂ ਦੀਵਾਨ ਵਿੱਚ ਸ੍ਰੀ ਆਸਾ ਦੀ ਵਾਰ ਦਾ ਭੋਗ ਪੈ ਗਿਆ, ਸੰਗਤਾਂ ਵੱਲੋਂ ਭੇਟਾ ਪੇਸ਼ ਹੋ ਚੁੱਕੀਆਂ ਤਾਂ ਕਿਸ਼ੋਰ ਮੂਰਤੀ ਜੀ ਨੇ ਲੱਖੀ ਨੂੰ ਪੁੱਛਿਆ, ਸਿੱਖਾ ਤੂੰ ਕਿਵੇਂ ਸਤਿਗੁਰੂ ਜੀ ਦੀ ਦੇਹ ਸੰਭਾਲੀ ਅਤੇ ਸੰਸਕਾਰ ਕੀਤਾ? ਲੱਖੀ ਨੇ ਸਾਰਾ ਹਾਲ ਕਹਿ ਸੁਣਾਇਆ। ਕੀ ਕੁਣ ਉਹਦਾ ਉਸਨੂੰ ਮਿਲਿਆ, ਕੀ ਕੁਣ ਉਹ ਆਪਣੇ ਗੱਡਿਆਂ ਦਾ ਵਹੀਰ ਲਈ ਆ ਰਿਹਾ ਸੀ, ਕੀ ਕੁਣ ਉਹਦੇ ਨੇ ਉਸਨੂੰ ਸੇਵਾ ਲਈ ਪ੍ਰੇਰਿਆ, ਅਤੇ ਕੀ ਕੁਣ ਹਨੇਰੀ ਗਰਦ ਅਤੇ ਉਸਦੇ ਆਪਣੇ ਗੱਡਿਆਂ ਤੋਂ ਕਲੀ ਦਾ ਗੁਬਾਰ ਉੱਡਦਾ ਸੀ। ਜਦੋਂ ਉਹ ਚਾਂਦਨੀ ਚੌਕ ਵੱਲੋਂ ਹੀ ਲੰਘੇ ਅਤੇ ਪਵਿੱਤਰ ਸਰੀਰ ਰਕਾਬਗੰਜ ਲੈ ਗਏ ਅਤੇ ਜਾ ਆਪਣੇ ਛੱਪਰਾਂ ਵਿੱਚ ਚਿੱਤਾ ਬਣਾ ਕੇ ਅਗਲਾ ਪਵਿੱਤਰ ਦੇਹੀ ਦਾ ਸੰਸਕਾਰ ਕੀਤਾ। ਇਸ ਹਾਲ ਨੂੰ ਜੋ ਅੱਗੇ ਸਭ ਸੁਣ ਚੁੱਕੇ ਸੀ, ਪਰ ਹੁਣ ਮੁੜ ਸੇਵਾ ਕਰਨ ਵਾਲੇ ਦੇ ਮੂੰਹੋਂ ਸੁਣ ਕੇ ਸਾਰੇ ਕਰੁਣਾ ਰਸ ਨਾਲ ਭਰ ਰਹੇ ਸੀ ਕਿ ਕਿਸ਼ੋਰ ਮੂਰਤੀ ਨੇ ਪੁੱਛਿਆ, ਲੱਖੀ ਦਿੱਲੀ ਵਿੱਚ ਕਈ ਸਿੱਖ ਸਨ, ਕੋਈ ਹੋਰ ਨਾ ਨਿਤਰਿਆ? ਲੱਖੀ ਨੇ ਕਿਹਾ, ਮਹਾਰਾਜ ਦਿੱਲੀ ਵਿੱਚ ਨਿਤ ਨਵੇਂ ਉਪਦਰਵ ਹੁੰਦੇ ਰਹਿੰਦੇ ਹਨ, ਪ੍ਰਜਾ ਸਹਿਮੀ ਰਹਿੰਦੀ ਹੈ, ਪਾਤਸ਼ਾਹ ਦਾ ਤਰਾਸ ਬੜਾ ਹੈ, ਸਿੱਖ ਥੋੜ੍ਹੇ ਹਨ ਅਤੇ ਗਰੀਬ ਹਨ। ਡਰ ਬਿਠਾਉਣ ਲਈ ਕਈ ਸਿੱਖਾਂ ਨੂੰ ਤਸੀਏ ਪਹੁੰਚੇ ਵੀ ਹਨ, ਇਸ ਕਰਕੇ ਕੋਈ ਹੌਂਸਲਾ ਕਰਕੇ ਨਹੀਂ ਸੀ ਨਿਤਰਦਾ, ਅਤੇ ਮੈਂ ਵੀ ਪਾਤਸ਼ਾਹ ਦੀ ਸਹਾਇਤਾ ਨਾਲ ਹੀ ਸੇਵਾ ਕਰ ਗੁਜ਼ਰਿਆ। ਸਿੱਖ ਦੁਖੀ ਸਾਰੇ ਹਨ, ਪਰ ਭੈ ਵਿੱਚ ਡੋਲ ਗਏ ਹਨ। ਤਾਂ ਸਤਿਗੁਰੂ ਜੀ ਨੇ ਬਚਨ ਬੋਲੇ ਜੋ ਕਵੀ ਸੰਤੋਖ ਸਿੰਘ ਜੀ ਨੇ ਐਵੇਂ ਦੱਸੇ ਹਨ, ਇਸ ਬਿਦ ਕੋ ਅਬ ਪੰਥ ਬਨਾਵੋ, ਸਕਲ ਜਗਤ ਮੈਂ ਬਹੁ ਬਿਦਤਾਵੋ, ਲਾਖੋਂ ਜਗ ਕੇ ਨੇਰ ਇੱਕ ਥਾਂਏ, ਤਿਨ ਮੈਂ ਮਿਲੇ ਏਕ ਸਿੱਖ ਜਾਏ, ਸਭ ਮੈਂ ਪ੍ਰਿਥਕ ਪਛਾਣਿਓ ਪਰੈ, ਰਲੈ ਨ ਕਿਉਂ ਹੀ ਕੈਸਿਓ ਕਰੈ, ਜਥਾ ਬਕਨ ਮੈਂ ਹੰਸ ਨਾ ਛਪੈ, ਗ੍ਰਿਜਨ ਬਿਖੇ ਮੋਰ ਜਿਮ ਦਿਪੈ, ਜਿਉਂ ਖਰਗਨ ਮੈਂ ਬਲੀ ਤੁਰੰਗ, ਜਥਾ ਮਿਰਗਨ ਮਹਿਕੇ ਹਰਹੰਗ। ਇਹ ਅਚਾਨਕ ਨਿਕਲੇ ਵਾਕ ਸੁਣ ਕੇ ਸੰਗਤ ਅਚਰਜ ਰਹਿ ਗਈ। ਫਿਰ ਸਿੱਖ ਨੇ ਦੱਸਿਆ ਕਿ ਮੈਂ ਤਰਾਮੇ ਦੀਆਂ ਗਾਗਰਾਂ ਵਿੱਚ ਵਿਭੂਤੀ ਪਾ ਕੇ ਉੱਥੇ ਹੀ ਦਬਾ ਆਇਆ ਹਾਂ। ਸਤਿਗੁਰਾਂ ਨੇ ਕਿਹਾ, ਉੱਥੇ ਹਾਲੇ ਥੜਾ ਬਣਾ ਦਿਓ ਅਤੇ ਨਿਸ਼ਾਨ ਕਾਇਮ ਕਰ ਦਿਓ, ਸਾਡਾ ਸਿੱਖ ਕਦੇ ਇੱਕ ਆਵੇਗਾ ਜੋ ਮੰਦਰ ਬਣਾ ਦੇਵੇਗਾ। ਫੁੱਟ ਨੋਟ ਵਿੱਚ ਲਿਖਿਆ ਹੈ ਕਿ ਕੱਚਾ ਥੜਾ ਲੱਖੀ ਬਣਾਇਆ, ਪੱਕਾ ਗੁਰੂ ਜੀ ਨੇ ਆਪ ਅਤੇ ਸਰਦਾਰ ਬਘੇਲ ਸਿੰਘ ਜੀ ਨੇ ਮੰਦਰ ਬਣਾਇਆ ਸੀ ਜੋ ਹੁਣ ਤੱਕ ਕਾਇਮ ਹੈ। ਗਿਰਾਂ ਰਕਾਬਗੰਜ ਹੁਣ ਨਹੀਂ ਹੈ, ਪਰ ਗੁਰਦੁਆਰੇ ਦਾ ਨਾਮ ਇਹੋ ਪ੍ਰਸਿੱਧ ਹੈ। ਇਸ ਅਵਸਥਾ ਵਿੱਚ ਹੀ ਸਤਿਗੁਰੂ ਜੀ ਨੂੰ ਘੋੜੇ ਦੀ ਅਸਵਾਰੀ ਅਤੇ ਧਨੁੱਖ ਬਾਣ ਦਾ ਬੜਾ ਸ਼ੌਕ ਸੀ। ਨਿੱਕੇ ਤੀਰ, ਨਿੱਕੇ ਕਮਾਨ, ਕਮਾਨਾਂ ਅਤੇ ਗੁਲੇਲਾਂ ਦੀਆਂ ਖੇਡਾਂ ਪੱਟਣੇ ਤੋਂ ਅਭਿਆਸ ਕਰਦੇ ਆਏ ਸੀ। ਘੋੜੇ 'ਤੇ ਚੜ੍ਹਨਾ ਵੀ ਪਿਤਾ ਜੀ ਦੇ ਵੇਲੇ ਸਿੱਖ ਚੁੱਕੇ ਸੀ। ਹੁਣ ਕੁਦਰਤ ਦਾ ਰੰਗ ਦੇਖੋ, ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਅਡੋਲ ਅਤੇ ਅਚਲ ਬੈਠਦੇ, ਕਈ ਵੇਰ ਕੀਰਤਨ ਦੇ ਪ੍ਰਭਾਵ ਵਿੱਚ ਨੈਣ ਵੀ ਭਰ ਆਉਂਦੇ। ਭੋਗ ਪਏ ਅਤੇ ਸੰਗਤਾਂ ਨਾਲ ਗੱਲਬਾਤ ਸੋਹਣੀ ਕਰਦੇ, ਅਰਦਾਸਾਂ ਸੁਣ ਕੇ ਮੇਰਾਂ ਵੀ ਕਰਦੇ, ਉੱਠ ਕੇ ਘਰ ਜਾ ਪ੍ਰਸ਼ਾਦ ਛਕ ਦੁਪਹਿਰੇ ਧਨੁੱਖ ਬਾਣ ਦੇ ਰੰਗ ਵੇਖਦੇ, ਲਾਹੌਰ ਤੋਂ ਆਪਣੇ ਮੇਲ ਦੇ ਖਾਸ ਤੀਰ ਮੰਗਵਾਉਂਦੇ, ਬੀਬੀ ਵੀਰੋ ਦੇ ਬੇਟੇ, ਸੂਰਜਮਲ ਦੇ ਪੋਤਰੇ, ਹੋਰ ਅਮਜੋਲੀ ਅਤੇ ਵੱਡੇ ਸਾਕ ਸੰਬੰਧੀ ਜੋ ਜੋ ਤੀਰਅੰਦਾਜ਼ੀ, ਘੋੜ ਸਵਾਰੀ ਅਤੇ ਬੰਦੂਕ ਚਲਾਉਣ ਵਿੱਚ ਸਿਆਣੇ ਸਨ, ਪਾਸ ਰੱਖ ਲਏ। ਦੁਪਹਿਰੇ ਇਹਨਾਂ ਦੇ ਅਭਿਆਸ ਵੇਖਦੇ, ਆਪ ਤੀਰ ਚਲਾਉਂਦੇ, ਦੂਰ ਦੂਰ ਨਿਸ਼ਾਨੇ ਫੁੰਡਦੇ, ਉਹਨਾਂ ਤੋਂ ਬੰਦੂਕਾਂ ਚਲਵਾ ਕੇ ਨਿਸ਼ਾਨੇ 'ਤੇ ਗੋਲੀ ਵੱਜਦੀ ਤੱਕ ਕੇ ਖੁਸ਼ ਹੁੰਦੇ। ਲੋਢੇ ਪੈਰ ਆਪ ਸ਼ਿਕਾਰ ਨੂੰ ਜਾਂਦੇ, ਸ਼ਿਕਾਰ ਵੇਖਦੇ, ਘੋੜ ਦੌੜਾਂ ਕਰਾਉਂਦੇ, ਸਭ ਤਰ੍ਹਾਂ ਦੇ ਹਥਿਆਰ ਤੱਕ ਕੇ ਖੁਸ਼ ਹੁੰਦੇ। ਸਿੱਖ ਵੀ ਸੋਹਣੇ ਸੋਹਣੇ ਹਥਿਆਰ ਭੇਟਾਂ ਲਿਆਉਂਦੇ, ਸੰਧਿਆ ਹੋਈ 'ਤੇ ਸੋਧਰ ਰਹਿਰਾਸ ਦੇ ਦੀਵਾਨ ਵਿੱਚ ਜ਼ਰੂਰ ਪਹੁੰਚਦੇ, ਔਰ ਪਾਠ ਬੜੇ ਅਡੋਲ ਹੋ ਕੇ ਸੁਣਦੇ। ਕਦੇ ਕਦੇ ਭੋਗ ਪਏ ਅਤੇ ਅਚਰਜ ਗੱਲਾਂ ਵੀ ਕਰਦੇ, ਕਦੇ ਹੱਸਦੇ, ਖੇਡਦੇ, ਖਿੜਦੇ ਖਿੜਦੇ ਹੱਥ ਨਾ ਆਉਂਦੇ, ਪਰ ਕਦੇ ਐਸੇ ਵੈਰਾਗ ਵਿੱਚ ਆ ਕੇ ਕੋਈ ਸ਼ਬਦ ਗਾ ਉੱਠਦੇ ਕਿ ਸਾਰੇ ਜਗਤ 'ਤੇ ਉਪਰਾਮਤਾ ਦਾ ਪ੍ਰਭਾਵ ਛਾ ਜਾਂਦਾ। ਗੁਰਪ੍ਰਤਾਪ ਸੂਰਜ ਅਨੁਸਾਰ ਸੰਮਤ 1734 ਦੇ ਹਾੜ ਦੀ 23 ਪ੍ਰਵਿਸ਼ਟੇ ਨੂੰ ਸਤਿਗੁਰੂ ਜੀ ਦਾ ਲਾਹੌਰ ਦੇ ਪ੍ਰੇਮੀ ਖੱਤਰੀ ਭਿਖੀਏ ਦੀ ਕਾਕੀ ਜੀਤੂ ਜੀ ਨਾਲ ਵਿਵਾਹ ਹੋਇਆ। ਅਨੰਦਪੁਰ ਤੋਂ ਕੁਛ ਮੀਲਾਂ 'ਤੇ ਨਵਾਂ ਨਗਰ ਲਾਹੌਰ ਰਚਿਆ ਗਿਆ। ਭਿਖੀਆ ਪਰਿਵਾਰ ਸਮੇਤ ਉੱਥੇ ਆ ਗਿਆ ਅਤੇ ਵਿਵਾਹ ਦੀ ਮਰਿਆਦਾ ਉੱਥੇ ਹੋਈ। ਪਰ ਤਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ ਲਾਹੌਰ ਦੇ ਭਿਖੀਏ ਜਾਤ ਦੇ ਖੱਤਰੀ ਹਰਜਸ ਰਾਏ ਦੀ ਸਪੁੱਤਰੀ ਨਾਲ 15 ਜੇਠ ਸੰਮਤ 1730 ਨੂੰ ਗੁਰੂ ਜੀ ਦਾ ਵਿਵਾਹ ਗੁਰੂ ਤੇਗ ਬਹਾਦਰ ਜੀ ਨੇ ਆਪ ਰਚਾਇਆ ਅਤੇ ਅਨੰਦਪੁਰ ਕੋਲ ਲਾਹੌਰ ਰਚ ਕੇ ਉੱਥੇ ਮਰਿਆਦਾ ਕੀਤੀ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।